गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की लिखी अलहाणिया के शब्द की व्याख्या आप जी ने सरवण करा रहे सी। आओ उसका अगला हिस्सा सरवण करने की कोशिश करिए जी। अगला शब्द है वढ़हंस महला पहला, अलहाणी दूजा। प्राकथन कोई विषय चल रहा है। मूल वढ़हंस महला पहला, आवो मिलो सहेलड़ियो, सचड़ा नाम लए हा। रोवें बिरहा तन का अपना साहिब संभाले हाँ। साहिब संभाले पंथ निहाले, असा बे उथे जाना। जिसका किया तिन ही लिया, होआ तिसह का पाणा। जो तिन कर पाया सो आगे आया, असी के हुक्म करे हा। आवो मिलो सहेलियो, सचड़ा नाम लए हा। अर्थ, हे सहेलियो आओ मिलो ते मिल के पाओ, इकट्ठिया होके बैठिए ते सच्चा नाम सिमरिए, अते रोइए उस विछोड़े नू जो अपने शरीर दा है। शरीर जो नाम सिमरन लई मिलिया सी, उस दियां भोग रुचियां ने सानू साई तो विछोड़े विच पा रख्या है। इस साई विछोड़े नू रोइए ते अपने मालक नू संभालिए, भाव याद करिए। हाँ, साहिब नू संभालिए ते रस्ते नू नज़र विच रखिए, भाव समझिए कि यह जीवन एक रस्ता है जिसते टुरदे टुरदे असां भी उत्थे जाना है। जिथे मरण वाले चले गए हैं ते जो प्राणी मर गया है, उस बाबत समझिए कि जिस दा वो रचिया होया सी उसने ही लै लिया है। ये उसे दा भाणा वरत्या है जो उस मरणहार ने, जिसनू रोंदिया हो कर्म कर करके पाया। कट्ठा कीता सी उस दे अगे आया, असी इत्थे की हुक्म करिए। भाव उस दे कर्मा ने ते उस मूजब वाहिगुरु दे हुक्म ने उसका मरना लियांदा है। इस हालत विच जेहा उस जीव ने कीता, उस संसार प्रभु ने भागा विच पा दिता सी। ओहो अगे आया, असी कुछ नहीं कर सकते। ना हुक्म साढ़े वस है, ना उस जीव दी करनी साढ़े वस। इसलिए आओ सहेलियो मिल बैठिए ते सच्चा नाम सिमरी। नोट, जो तिन कर पाया वाली तुक दा अर्थ कई दाने वाहिगुरु वल लाउंदे हन कि जो हरि ने बना दिता वह भोगना पिया। पर पिछली अलहाणी दे अंक एक विच तुक आई सी, जिहा लिखिया तिहा पाया, जिहा पुरब कमाया। भाव यह के पुरबले कमाए मूजब लेख लिखींदे हन ते ओ लिखिया पाईदा है। मूल, मरण न मंदा लोका आखिए, जे मर जाने ऐसा कोए। से वो साहिब समरथ अपना, पंच सुहेला आगे होए। पंच सुहेले जावो ता फल पावो, आगे मिले वडाई। भेटे स्यों जावो सच समावो, ता पत लेखे पाई। महली जाए पावो खसमे पावो, रंग स्यों रलियां माणे। मरण न मंदा लोका आखिए, जे कोई मर जाने। अर्थ, हे लोको मरने नू माड़ा ना को, पर तां जे कोई ऐसा मरना जानदा होवे जैसा के वर्णन हो रहा है, उस मूजब अपने समरथ साहिब दी सेवा करो, नाम सिमरो, तां जो अगे परलोक दा रस्ता सुखाला हो जावे। हाँ, एक तां उस सुखले रस्ते जावोगे, दूजा फल ए पाओगे के अगे जा के वड्याई मिलेगी। सो जे तुसी वाहिगुरु सिमर दे साईं नाल मिले होए इथों जावोगे, तां सच विच समाओगे ते पत लेखे पवेगी। ऐं मालक नू चंगे लगोगे, वाहिगुरु जी दे महलां विच थां मिलेगी ते उस नाल आनंद खुशियां माणोगे। हे लोको मरण नू माड़ा ना कहो, पर जे कोई ऐसा मरना जानदा है जैसा के वर्णन हो रहा है। मूल, मरण मुणसा सूर्या हक है, जो होए मरण परवाणो। सूरे से ही आगे आखिए, दरगे पावे साची माणो। दरगे माण पावे पत्स्यों जावे, आगे दुख ना लागे। कर एक ते आवे ता फल पावे, जित सेविए पौ पागे। ऊंचा नहीं कहना, मन में रहना, आपे जाने जानो। ਮਰਨ ਮੂਣ ਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪਰਵਾਣ। ਅਰਥ, ਸੂਰਮੇ ਪੁਰਖਾਂ ਦਾ ਮਰਨਾ ਸੱਚਾ ਮਰਨਾ ਹੈ, ਜੋ ਪਿੱਛੇ ਕਹੇ ਮਰਨੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਭਾਵ, ਨਾਮ ਜਪਦੇ ਪ੍ਰਵਾਨ ਹੋਏ ਹੋਏ ਜੀਵਤ ਭਾਵ ਤੋਂ ਮਾਨੋ ਮਰੇ ਰਹਿਣ ਵਾਲਾ ਜੀਵਨ ਬਸਰ ਕਰਦੇ ਹਨ। ਸੂਰੇ ਕੌਣ ਹਨ? ਉੱਤਰ, ਅੱਗੇ ਭਾਵ ਪਰਲੋਕ ਵਿੱਚ ਸੂਰਮੇ ਉਹਨਾਂ ਨੂੰ ਆਖਦੇ ਹਨ ਜਿਨ੍ਹਾਂ ਨੂੰ ਸੱਚੀ ਦਰਗਾਹ ਵਿੱਚ ਮਾਣ ਮਿਲਦਾ ਹੈ। ਹਾਂ, ਸੱਚੇ ਸੂਰਮੇ ਦਰਗਾਹੇ ਮਾਣ ਪਾਉਣਗੇ, ਉੱਥੇ ਜਾਣਗੇ ਵੀ ਸਤਿਕਾਰ ਨਾਲ ਅਤੇ ਅੱਗੇ ਗਿਆਂ ਨੂੰ ਕੋਈ ਦੁੱਖ ਵੀ ਨਹੀਂ ਲੱਗੇਗਾ। ਇਹ ਫਲ ਅੱਗੇ ਜਾ ਕੇ ਤਾਂ ਪਾਉਣਗੇ ਜੇ ਜਿਉਂਦੇ ਜੀ ਪ੍ਰਭੂ ਨੂੰ ਇੱਕ ਕਰਕੇ ਧਿਆਉਣਗੇ, ਉਸ ਪ੍ਰਭੂ ਨੂੰ ਕਿ ਜਿਸ ਦੇ ਸੇਵਨ ਨਾਲ ਭਾਉ ਦੂਰ ਹੋ ਜਾਂਦਾ ਹੈ। ਆਪਣਾ ਦੁੱਖ ਸੁੱਖ ਪ੍ਰਾਪਤੀ ਜਾਂ ਮੁਸ਼ਕਲਾਂ ਜੋ ਪੇਸ਼ ਆਉਣ, ਉੱਚੀ ਪੁਕਾਰ ਕੇ ਨਹੀਂ ਦੱਸਣੀਆਂ, ਸਗੋਂ ਆਪਣੇ ਮਨ ਵਿੱਚ ਰਹਿਣਾ, ਭਾਉ ਜਰਦੇ ਰਹਿਣਾ। ਪ੍ਰਭੂ ਜਾਣਨਹਾਰ ਸਭ ਕੁਛ ਆਪੇ ਜਾਣਦਾ ਹੈ। ਸੋ ਸੂਰਮੇ ਪੁਰਖਾਂ ਦਾ ਮਰਨਾ ਸੱਚਾ ਮਰਨਾ ਹੈ, ਜੋ ਪ੍ਰਵਾਨ ਹੋ ਕੇ ਮਰਦੇ ਹਨ। ਭਾਵ ਇਹ ਕਿ ਜਿਉਂਦੇ ਜੀ ਇੱਕ ਧਿਆਉਂ ਦੇ ਪ੍ਰਵਾਨ ਹੋ ਜਾਂਦੇ ਹਨ। ਮੂਲ, ਨਾਨਕ ਕਿਸਨੂੰ ਬਾਬਾ ਰੋਈਏ, ਬਾਜੀ ਹੈ ਇਹ ਸੰਸਾਰੋ, ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣੇ, ਆਪੇ ਵੇਖੇ ਆਪੇ ਬੂਝੇ ਆਪੇ ਹੁਕਮ ਪਛਾਣੇ, ਜਿਨ ਕਿਛ ਕੀ ਆ ਸੋਈ ਜਾਣੇ ਤਾਂ ਕਾ ਰੂਪ ਅਪਾਰੋ। ਨਾਨਕ ਕਿਸਨੂੰ ਬਾਬਾ ਰੋਈਏ, ਬਾਜੀ ਹੈ ਇਹ ਸੰਸਾਰੋ। ਅਰਥ, ਗੁਰੂ ਨਾਨਕ ਦੇਵ ਜੀ ਆਖਦੇ ਹਨ ਇਹ ਬਾਬਾ ਕਿਸਨੂੰ ਰੋਈਏ, ਇਹ ਸੰਸਾਰ ਤਾਂ ਕਰਤਾ ਪੁਰਖ ਦੀ ਖੇਲ ਹੈ। ਸਾਹਿਬ ਆਪਣੇ ਕੀਤੇ ਨੂੰ ਵੇਖਦਾ ਹੈ ਅਤੇ ਆਪੇ ਇਸ 'ਤੇ ਕਾਦਰ ਹੋਇਆ, ਇਸ ਨੂੰ ਆਪਣੀ ਕੁਦਰਤ ਵਿੱਚ ਰੱਖਦਾ ਹੋਇਆ ਇਸ ਦੀ ਵਿਚਾਰ ਕਰਦਾ ਹੈ। ਹਾਂ, ਆਪਣੀ ਕੁਦਰਤ ਕਾਦਰਪਣੇ ਨੂੰ ਵਿਚਾਰਦਾ ਹੈ, ਧਾਰਨ ਯਾਨੀ ਰਚੀ ਹੋਈ ਨੂੰ ਧਾਰਦਾ ਹੈ, ਭਾਵ ਸੰਭਾਲ ਰੱਖਦਾ ਹੈ, ਅਤੇ ਉਹ ਆਪ ਜਿਸਨੇ ਇਹ ਰਚਨ ਰਚਿਆ ਹੈ ਜਾਣਦਾ ਹੈ ਕਿ ਕਿਉਂ ਇਸ ਨੂੰ ਰਚਿਆ ਹੈ। ਆਪੇ ਆਪਣੀ ਰਚੀ ਹੋਈ ਨੂੰ ਵੇਖਦਾ ਹੈ, ਆਪੇ ਇਸ ਨੂੰ ਸਮਝਦਾ ਹੈ, ਆਪੇ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ। ਸੋ ਭਾਈ, ਜਿਸਨੇ ਇਹ ਕੁਛ ਰਚਿਆ ਹੈ ਉਹ ਇਸ ਨੂੰ ਜਾਣਦਾ ਹੈ, ਪਰ ਉਸਦਾ ਆਪਣਾ ਸਰੂਪ ਪਾਰ ਰਹਿਤ ਹੈ, ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਨਾਨਕ ਦੇਵ ਜੀ ਆਖਦੇ ਹਨ ਹੇ ਬਾਬਾ, ਕਿਸ ਕਿਸ ਨੂੰ ਰੋਈਏ, ਇਹ ਸੰਸਾਰ ਤਾਂ ਕਰਤਾਰ ਦੀ ਇੱਕ ਖੇਲ ਹੈ। ਵਿਆਖਿਆ, ਇਉਂ ਜਾਪਦਾ ਹੈ ਕਿ ਕਿਸੇ ਦੇ ਮਰਨੇ 'ਤੇ ਰੋਣ ਵਾਲਿਆਂ ਮਰਦਾਂ ਤੀਵੀਆਂ ਨੂੰ ਰੋਣ ਦੀ ਜਾਚ ਦੱਸ ਰਹੇ ਹਨ। ਸਹੇਲੀ ਪਦ ਵਰਤਣ 'ਤੇ ਜਾਪਦਾ ਹੈ ਕਿ ਕੋਈ ਸਤਸੰਗੀ ਭਲੇ ਪੁਰਖ ਹਨ, ਉਹਨਾਂ ਨੂੰ ਸੁਮਤ ਦੇ ਰਹੇ ਹਨ। ਊੜਾ, ਪਹਿਲਾਂ ਤਾਂ ਮਰ ਗਏ ਦੇ ਸ਼ੋਕ 'ਤੇ ਵਿਚਾਰ ਕਰੋ ਕਿ ਉਸਦਾ ਇਹ ਪ੍ਰਾਣੀ ਰਚਿਆ ਜੀਵ ਸੀ ਉਸਨੇ ਲੈ ਲਿਆ, ਤੁਸੀਂ ਸ਼ੋਕਾਤਰ ਕਿਉਂ ਹੋਵੋ? ਫਿਰ ਜੋ ਕੁਛ ਪ੍ਰਾਣੀ ਨੇ ਜਨਮ ਤੋਂ ਪਹਿਲੇ ਕੀਤਾ ਸੀ ਉਸ ਮੁਜਬ ਜੀਵਨ ਗੁਜ਼ਾਰ ਕੇ ਮੌਲਤ ਪੁੰਨੀ 'ਤੇ ਤੁਰ ਗਿਆ। ਸੋ ਨਾ ਉਸਦੇ ਕੀਤੇ ਕਰਮਾਂ 'ਤੇ ਸਾਡਾ ਵਸੀਕਾਰ, ਨਾ ਫਲ ਪ੍ਰਦਾਤਾ ਪ੍ਰਭੂ 'ਤੇ ਸਾਡਾ ਹੁਕਮ। ਐੜਾ, ਹੁਣ ਪ੍ਰਸ਼ਨ ਆਉਂਦਾ ਹੈ, ਕਰੀਏ ਕੀ ਜੋ ਸ਼ੋਕ ਨਿਵਰਤ ਹੋਵੇ? ਨਿਰੀ ਵਿਚਾਰ ਨਾਲ ਸ਼ੋਕ ਨਿਵਰਤ ਨਹੀਂ ਹੁੰਦਾ। ਉਪਾਅ ਦੱਸਦੇ ਹਨ, ਵਾਹਿਗੁਰੂ ਜੀ ਦਾ ਨਾਮ ਲਓ। ਈੜੀ, ਨਾਮ ਲੈਣ ਵਿੱਚ ਪ੍ਰਤੀਬੰਧਕ ਕੌਣ ਹੈ? ਇਹ ਸਰੀਰ ਜਿਸ ਦੇ ਭੋਗਾਂ ਵਿੱਚ ਲੱਗ ਕੇ ਲੋਕ ਉਹਨਾਂ ਦੇ ਆਹਾਰਾਂ ਵਿੱਚ ਸਾਈਂ ਨੂੰ ਯਾਦ ਨਹੀਂ ਰੱਖਦੇ। ਸੱਸਾ, ਕਿਹੜੀ ਵਿਚਾਰ ਯਾਦ ਕਰਾਵੇ? ਅਸਾਂ ਵੀ ਉੱਥੇ ਜਾਣਾ। ਜਦ ਆਪਣੀ ਮੌਤ ਨੂੰ ਯਾਦ ਕਰੋਗੇ ਜੋ ਅਟਲ ਹੈ, ਤਦ ਰੁਚੀ ਨਾਮ ਵੱਲ ਵਧੇਗੀ, ਇਉਂ ਸੱਚੇ ਨਾਮ ਵਿੱਚ ਲੱਗ ਜਾਓਗੇ। ਅੰਕ 2, ਹੁਣ ਮਰਨ ਨੂੰ ਲੈਂਦੇ ਹਨ ਜੋ ਕਿ ਰੋਣ ਦਾ ਕਾਰਨ ਹੈ। ਫੁਰਮਾਉਂਦੇ ਹਨ ਰੋਣਾ ਮਾੜਾ ਨਹੀਂ, ਪਰ ਜੇ ਮਰਨ ਦੀ ਜਾਚ ਹੋਵੇ, ਅਰਥਾਤ ਐਸਾ ਜੀਵਨ ਬਸਰ ਕਰੋ ਕਿ ਮਰ ਕੇ ਸੁਖੀ ਹੋਵੋ, ਉਸ ਮਰਨੇ ਦੀ ਜਾਚ ਦੱਸਦੇ ਹਨ। ਸੇਵੋ ਸਾਹਿਬ ਸਮਰਥ ਆਪਣਾ, ਅਰਥਾਤ ਭੇਟੇ ਸਿਉਂ ਜਾਵੋ, ਨਾਮ ਜਪੋ ਅਤੇ ਸਾਈਂ ਨਾਲ ਮਿਲੇ ਰਹੋ ਅਤੇ ਮਿਲੇ ਹੋਏ ਇੱਥੋਂ ਜਾਓ। ਦਾਨੇ ਭੇਟੇ ਦਾ ਅਰਥ ਭੇਟਾ ਵੀ ਕਰਦੇ ਹਨ ਕਿ ਭੇਟਾ ਵਾਂਗੂ ਨਾਮ ਨਾਲ ਲੈ ਕੇ ਜਾਓ। ਇਹ ਭਾਵ ਟੁੱਕਦਾ ਤਾਂ ਹੈ, ਪਰ ਚੱਲ ਰਹੇ ਖਿਆਲ ਭੇਟੇ ਸਿਉਂ ਦਾ ਭਾਵ ਨਾਮ ਜਪਦੇ ਵਾਹਿਗੁਰੂ ਨੂੰ ਮਿਲੇ ਰਹਿਣ ਵਾਲਾ ਜੀਵਨ ਬਸਰ ਕਰੋ ਸਹੀ ਹੁੰਦਾ ਹੈ। ਤਾਂ ਜੋ ਜਦ ਜਾਓ ਭਾਉ ਮਰੋ ਤਾਂ ਮਿਲਿਓ ਹੀ ਜਾਓ। ਜੈਸਾ ਕਿ ਤੀਸਰੇ ਪਾਤਸ਼ਾਹ ਜੀ ਦਾ ਵਾਕ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਅੱਗੇ ਦੇ ਸੁੱਖ ਦੱਸਦੇ ਹਨ, ਪੰਨ ਸੁਹੇਲਾ ਆਗੇ ਮਿਲੇ ਵਡਾਈ, ਮਹਿਲੀ ਜਾਏ ਪਾਵੋ ਖਸਮੇ ਭਾਉ ਰੰਗ ਸਿਉਂ ਰਲੀਆਂ ਮਾਣੇ। ਮਰ ਕੇ ਜਦ ਇਹ ਪ੍ਰਾਪਤੀਆਂ ਹੋਣ ਤਾਂ ਮਰਨ ਨੂੰ ਮੰਦਾ ਕਿਉਂ ਕਿਹਾ ਜਾਵੇ। ਜੈਸਾ ਕਿ ਕਬੀਰ ਜੀ ਦਾ ਵਾਕ, ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਅੰਕ ਤੀਜਾ। ਹੁਣ ਦੋ ਗੱਲਾਂ ਦੀ ਸੰਭਾਵਨਾ ਹੁੰਦੀ ਹੈ, ਇੱਕ ਤਾਂ ਇਹ ਕਿ ਐਸੇ ਚੰਗਾ ਮਰਨੇ ਵਾਲੇ ਨੂੰ ਸੂਰਾ ਮੁਣਸ ਕਹਿ ਰਹੇ ਹਨ, ਅਰਥਾਤ ਸੱਚਾ ਬਹਾਦਰ ਆਦਮੀ ਜਿਹੋ ਜਿਹੇ ਕਿ ਮਰ ਕੇ ਦਰਗਾਹ ਪ੍ਰਵਾਨ ਹੁੰਦੇ ਹਨ, ਉਹਨਾਂ ਦਾ ਮਰਨਾ ਹੱਕ ਯਾਨੀ ਸੱਚ ਮਰਨਾ ਆਖਦੇ ਹਨ। ਆਮ ਵੀ ਕਹਾਵਤ ਹੈ, ਮਰਨਾ ਬਰਹੱਕ ਹੈ, ਪਰ ਹੱਕ ਪਦ ਉੱਤੇ ਗੁਰੂ ਜੀ ਕਟਾਖੇ ਸੁੱਟਦੇ ਹਨ ਕਿ ਮਰਨਾ ਤਾਂ ਸੱਚ ਹੈ ਪਰ ਸੱਚਾ ਮਰਨਾ ਹੋਰ ਹੈ। ਉਸਦਾ ਵੇਰਵਾ ਤੇ ਫਲ ਇਸ ਅੰਕ ਵਿੱਚ ਕਰਦੇ ਹਨ। ਕਰ ਇੱਕ ਤੇ ਆਵੇ ਅਤੇ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਭਾਉ ਨਾਮ ਜਪਣਾ ਦੁੱਖ ਸੁੱਖ ਦਾ ਜਰਣਾ ਤੇ ਰਜ਼ਾ ਤੇ ਰਹਿਣਾ। ਦੁਖੀ ਹੋ ਕੇ ਰੋਲੇ ਨਹੀਂ ਪਾਉਣੇ, ਵਾਵੇਲੇ ਨਹੀਂ ਕਰਨੇ, ਸੁਖੀ ਹੋ ਕੇ ਬਫਾਵਣਾ ਨਹੀਂ ਤੇ ਗੱਪੀ ਨਹੀਂ ਬਣਨਾ। ਜੇਰਾ ਕਰਨਾ ਤੇ ਉਸ ਪ੍ਰਭੂ ਨੂੰ ਜਾਣੀ ਜਾਣ, ਜਾਣ ਕੇ ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਦੂਸਰੀ ਸੰਭਾਵਨਾ ਇਹ ਵੀ ਹੁੰਦੀ ਹੈ ਕਿ ਸਹੇਲੀਆਂ ਯਾਨੀ ਸਤਸੰਗੀਆਂ ਵਿੱਚੋਂ ਕਿਸੇ ਨੇ ਕਿਹਾ ਹੈ ਕਿ ਜੀ ਇਹ ਪ੍ਰਾਣੀ ਤਾਂ ਸੂਰਮਾ ਸੀ, ਜੰਗ ਵਿੱਚ ਮਰਿਆ ਹੈ, ਇਹ ਤਾਂ ਬਹਿਸ਼ਤਾਂ ਨੂੰ ਸਿੱਧਾ ਜਾਏਗਾ ਤਾਂ ਰੰਗ ਰਲੀਆਂ ਮਾਣੇਗਾ। ਤਾਂ ਆਪ ਨੇ ਫੁਰਮਾਇਆ ਕਿ ਸੂਰਮੇ ਪੁਰਖਾਂ ਦਾ ਮਰਨਾ ਵੀ ਸੱਚਾ ਮਰਨਾ ਤਾਂ ਹੈ ਜੇ ਪਰਵਾਨ ਮਰਨਾ ਹੋਵੇ। ਪਰਵਾਨ ਮਰਨਾ ਉਹ ਹੈ ਕਿ ਕਰ ਏਕ ਤਿਆ, ਜੋ ਮਰਨਾ ਜੰਗ ਵਿੱਚ ਮਰਨੇ ਦਾ ਤੁਸਾਂ ਕਿਹਾ ਹੈ ਉਸਦਾ ਫਲ ਬਹਿਸ਼ਤਾਂ ਦੇ ਭੋਗ ਤੁਸਾਂ ਦੱਸੇ ਹਨ, ਉਹਨਾਂ ਭੋਗਾਂ ਨੇ ਮੁੱਕਣਾ ਹੈ, ਮੁੱਕਣ ਦਾ ਭੈ ਬਹਿਸ਼ਤਾਂ ਵਿੱਚ ਵੀ ਨਾਲ ਰਹਿੰਦਾ ਹੈ। ਇਹ ਮਰਨਾ ਜੋ ਅਸੀਂ ਕਹਿ ਰਹੇ ਹਾਂ ਸਾਈਂ ਸਿਮਰਨ ਵਾਲਾ, ਇਹ ਸਾਰੇ ਭੈ ਦੂਰ ਕਰਦਾ ਹੈ, ਦਰਗਾਹੇ ਪਤ ਨਾਲ ਲਿਜਾਂਦਾ ਹੈ, ਫਿਰ ਬਹਿਸ਼ਤਾਂ ਤੋਂ ਗਿਰਾਵ ਆਦਿ ਦੇ ਦੁੱਖ ਨਹੀਂ ਹੁੰਦੇ। ਸੋ ਬਹਾਦਰ ਪੁਰਖਾਂ ਨੂੰ ਵੀ ਨਾਮ ਜਪਣਾ ਚਾਹੀਏ ਜੋ ਮਰ ਕੇ ਦਰਗਾਹੇ ਪ੍ਰਵਾਨ ਹੋਣ ਅਤੇ ਜਨਮ ਮਰਨ ਕੱਟ ਜਾਏ। ਅੰਕ ਚਾਰ। ਹੁਣ ਇੱਕ ਹੋਰ ਮਿਸਾਲ ਦੇ ਕੇ ਵਾਲੇਵੇ ਦੇ ਰੋਣ ਨੂੰ ਨਿਸ਼ਫਲ ਦੱਸਦੇ ਹਨ, ਸੰਸਾਰ ਨੂੰ ਖੇਲ ਦੱਸਦੇ ਹਨ। ਕਿਸੇ ਖੇਲ ਤਮਾਸ਼ੇ ਵਿੱਚ ਕੋਈ ਮਰ ਜਾਏ ਤਾਂ ਜੋ ਜਾਣਦੇ ਹਨ ਕਿ ਇਹ ਖੇਲ ਹੈ ਕੋਈ ਨਹੀਂ ਰੋਂਦੇ, ਕਿਉਂਕਿ ਉਹ ਜਾਣਦੇ ਹਨ ਕਿ ਇੱਥੇ ਸੱਚਮੁੱਚ ਕੋਈ ਨਹੀਂ ਮਰਦਾ। ਫਿਰ ਸੋਚੋ ਜਦ ਜਗਤ ਹੀ ਖੇਲ ਮਾਤਰ ਹੈ ਤਾਂ ਮਰਨਾ ਵੀ ਖੇਲ ਮਾਤਰ ਹੀ ਹੈ। ਇਹ ਖੇਲ ਕਿਸਦਾ ਹੈ? ਸਾਹਿਬ ਦਾ। ਖੇਲ ਨੂੰ ਖੇਲ ਕੌਣ ਦੇਖਦਾ ਹੈ? ਉਹ ਆਪਣੇ ਖੇਲ ਨੂੰ ਆਪ ਦੇਖਦਾ ਹੈ, ਉਹ ਖੇਲ ਦਾ ਰਚਣਹਾਰ ਹੈ ਅਤੇ ਇਸਦੇ ਚੱਲੇ ਰਹਿਣ ਦਾ ਪ੍ਰਬੰਧ ਕਰਤਾ ਹੈ, ਜੋ ਉਹ ਆਪਣੀ ਕੁਦਰਤ ਦੁਆਰਾ ਕਰਦਾ ਹੈ ਅਤੇ ਕੁਦਰਤ ਦੁਆਰਾ ਉਸਦਾ ਵਿਚਾਰ ਕਰਦਾ ਹੈ। ਇਹ ਵਿਚਾਰ ਕਰਦਾ ਸਾਰੀ ਰਚੀ ਨੂੰ ਸੰਭਾਲਦਾ ਹੈ। ਕਿਉਂ ਅਤੇ ਕਿਵੇਂ? ਉੱਤਰ ਦਿੰਦੇ ਹਨ, ਜਿਨ ਕੀ ਆ ਸੋ ਜਾਣੇ। ਸੋ ਆਪ ਦੇਖਦਾ, ਆਪ ਸਮਝਦਾ, ਆਪੇ ਆਪਣੇ ਹੁਕਮ ਨੂੰ ਜਾਣਦਾ ਹੈ, ਭਾਵ ਸਾਥੋਂ ਉਸਦਾ ਹੁਕਮ ਨਾ ਕਿਹਾ ਜਾਈ, ਉਹ ਆਪ ਹੀ ਜਾਣਦਾ ਹੈ ਕਿ ਉਸਦਾ ਹੁਕਮ ਜੋ ਉਸ ਨਾਲ ਅਭੇਦ ਹੈ ਕੀ ਹੈ ਅਤੇ ਕਿਉਂ ਹੈ। ਹੁਕਮ ਕਿਉਂ ਨਹੀਂ ਕਿਹਾ ਜਾਂਦਾ? ਉੱਤਰ ਦਿੰਦੇ ਹਨ ਕਿ ਉਸਦਾ ਰੂਪ ਅਪਾਰ ਹੈ, ਅਨੰਤ ਹੈ, ਅਨੰਤ ਹੋਣ ਕਰਕੇ ਅਨੰਤ ਰੂਪ ਵਾਲਾ ਹੀ ਅਨੰਤ ਹੁਕਮ ਨੂੰ ਜਾਣ ਸਕਦਾ ਹੈ, ਅੰਤ ਵਾਲਾ ਨਹੀਂ ਜਾਣ ਸਕਦਾ। ਸੋ ਸਿੱਟਾ ਕੱਢਦੇ ਹਨ ਜੋ ਸ਼ੁਰੂ ਅੰਕ ਵਿੱਚ ਵੀ ਕਿਹਾ ਸੀ ਕਿ ਸੰਸਾਰ ਇੱਕ ਖੇਲ ਹੈ, ਇਸਦੇ ਮਰਨੇ ਆਦਿ ਤੇ ਰੋਣਾ ਬਿਰਥਾ ਹੈ। ਹੁਣ ਕੁਦਰਤੀ ਸਿੱਟਾ ਇਹ ਨਿਕਲਿਆ ਕਿ ਖੇਲ ਜਾਂ ਬਾਜ਼ੀ ਰਚਣ ਵਾਲੇ ਨਾਲ ਨੇਹੋ ਲਾਓ, ਉਹ ਅਮਰ ਹੈ, ਉਸ ਨਾਲ ਪਿਆਰ ਕਰਦੇ ਉਸਨੂੰ ਪ੍ਰਾਪਤ ਹੋ ਜਾਓ ਅਤੇ ਸਦਾ ਸੁਖੀ ਹੋ ਜਾਓ। ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀ ਗਰ ਸਿਉਂ ਮੋਹਿ ਪ੍ਰੀਤ ਬਣ ਆਈ। ਸੋ ਬਾਣੀ ਵਿੱਚ ਜਗਤ ਬਾਜ਼ੀ ਦਾ ਬਾਜ਼ੀਗਰ ਅਕਸਰ ਵਾਹਿਗੁਰੂ ਜੀ ਨੂੰ ਲਿਆ ਹੈ। ਬਾਜ਼ੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਪੁਨਾ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਜ਼ੀਗਰ ਜੀਵ ਨੂੰ ਵੀ ਵਰਣਨ ਕੀਤਾ ਹੈ, ਯਥਾ ਇੱਥੇ ਗੋਇਲੜਾ ਦਿਨ ਚਾਰੇ, ਖੇਲ ਤਮਾਸ਼ਾ ਧੁੰਦੂ ਕਾਰੇ, ਬਾਜੀ ਖੇਲ ਗਏ ਬਾਜੀਗਰ ਜਿਉਂ ਨੇ ਸੁਪਨੇ ਪਖਲਾਈ ਹੈ। ਪਰ ਉੱਪਰਲੀ ਅਲਹਾਣੀ ਦੇ ਅੰਗ ਚਾਰ ਵਿੱਚ ਬਾਜ਼ੀ ਹੈ ਇਹੋ ਸੰਸਾਰੋਂ ਫੁਰਮਾ ਕੇ ਕਹਿਣਾ ਕੀਤਾ, ਵੇਖੇ ਸਾਹਿਬ ਆਪਣਾ ਨਿਸ਼ਚੇ ਕਰਾਉਂਦਾ ਹੈ ਕਿ ਇੱਥੇ ਭਾਉ ਬਾਜੀ ਦੇ ਬਾਜੀਗਰ ਤੋਂ ਵਾਹਿਗੁਰੂ ਜੀ ਦਾ ਹੀ ਹੈ। ਬਾਜ਼ੀ ਤੋਂ ਭਾਵ ਨਾਟਕ ਜਾਂ ਆਮ ਖੇਲ ਤਮਾਸ਼ੇ ਵੀ ਲਈਦਾ ਹੈ, ਪਰ ਬਾਜ਼ੀ ਦਾ ਆਮ ਅਰਥ ਉਹ ਹੈ ਜੋ ਖੇਲ ਤਮਾਸ਼ੇ ਕੇ ਬਾਜ਼ੀਗਰ ਦੱਸਦੇ ਹਨ। ਭਾਵ ਹੁੰਦਾ ਹੈ ਤਮਾਸ਼ਾ ਮਾਤਰ, ਜਿਨ੍ਹਾਂ ਦੀ ਦਿਸਦੀ ਸ਼ਕਲ ਅਸਲ ਨਹੀਂ ਹੁੰਦੀ। ਨਿਰੁਕਤ ਸਹੇਲੀਓ ਮਤਲਬ ਸਖੀਓ, ਭਾਵ ਹੈ ਸਤਸੰਗੀਓ। ਬਿਰਹਾ ਤਨਕੇ ਦਾ ਭਾਵ ਵੇਰਵਾ ਵਿਆਖਿਆ ਵਿੱਚ ਆ ਚੁੱਕਾ ਹੈ। ਨਿਹਾਲੇ ਤੋਂ ਭਾਵ ਹੈ ਦੇਖੀਏ, ਭੇਟੇ ਸਿਉਂ ਤੋਂ ਕੀ ਭਾਵ ਹੈ ਇਸ ਦੀ ਵਿਆਖਿਆ ਵੇਰਵੇ ਵਿੱਚ ਆ ਚੁੱਕਾ ਹੈ। ਮੁਣਸਾ ਸੂਰਿਆ ਤੋਂ ਭਾਵ ਹੈ ਸੂਰਮੇ ਮਨੁੱਖਾਂ ਦਾ। ਹੱਕ ਤੋਂ ਭਾਵ ਹੈ ਸੱਚ ਹੈ। ਪਰਵਾਣਾ ਤੋਂ ਭਾਵ ਹੈ ਕਬੂਲ ਹੋਵੇ, ਦਰਗਾਹੇ ਮਨਜ਼ੂਰ ਹੋਵੇ। ਜਾਣੇ ਤੋਂ ਭਾਵ ਹੈ ਜਾਣਦਾ ਹੈ। ਜਾਣੋ ਤੋਂ ਭਾਵ ਹੈ ਜਾਣਨਹਾਰ। ਬਾਜ਼ੀ ਤੋਂ ਭਾਵ ਹੈ, ਇਹ ਫਾਰਸੀ ਲਫ਼ਜ਼ ਹੈ ਜਿਸਦਾ ਅਰਥ ਹੈ ਖੇਲ, ਅਕਸਰ ਉਹ ਖੇਲ ਜੋ ਬਾਜ਼ੀਗਰ ਦਿਖਾਲਦੇ ਹਨ। ਧਾਰਨ ਧਾਰੇ ਤੋਂ ਭਾਵ ਹੈ ਰਚੀ ਹੋਈ ਨੂੰ ਸੰਭਾਲਦਾ ਹੈ। ਅਪਾਰੋ ਤੋਂ ਭਾਵ ਹੈ ਪਾਰ ਰਹਿਤ ਬੇਅੰਤ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੜੀ ਦੇ ਅਗਲੇ ਸ਼ਬਦ ਦਾ ਵਰਣਨ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।